ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ।
ਲੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਜੇ ਮੈਂ ਵਾਹਿਗੁਰੂ ਦੀ ਭਗਤੀ ਤੋਂ ਹੀਣਾ ਵੀ ਹੋ ਜਾਵਾਂਗਾ, ਭਾਵ ਮੇਰੇ ਵਿੱਚ ਭਗਤੀ ਵਾਲੇ ਗੁਣ ਨਹੀਂ ਵੀ ਹੋਣਗੇ, ਤੇ ਪਰ ਵਾਹਿਗੁਰੂ ਮੇਰੇ ਨਾਮ ਦੇ ਨਾਲ ਤੇਰਾ ਨਾਮ ਜੁੜਿਆ ਹੋਇਆ। ਹੁਣ ਲੋਕੀ ਕਹਿੰਦੇ ਨੇ ਵੀ ਇਹ ਰੱਬ ਦਾ ਬੰਦਾ, ਇਹ ਰੱਬ ਦਾ ਕੁੱਕਰ ਹੈ, ਤੇ ਹੁਣ ਤੇਰਾ ਨਾਮ ਤੇ ਨਹੀਂ ਨਾ ਜਾਵੇਗਾ, ਚਾਹੇ ਮੇਰੇ ਵਿੱਚ ਉਹ ਗੁਣ ਨਾ ਵੀ ਆਵੇ ਭਗਤੀ ਦਾ, ਪਰ ਹੁਣ ਤੇਰਾ ਨਾਮ ਤੇ ਮੇਰੇ ਨਾਲ ਜੁੜਿਆ ਹੋਇਆ ਤੇ ਜੁੜਿਆ ਹੀ ਰਹੇਗਾ।
ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਧਨ ਵੇਸ਼ ਕਲੰਦਰ, ਕਟ ਹੀ ਤੀਰਥ ਨਾਵਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਬਦ ਵਿੱਚ ਉੱਤਮ ਸਖੀ ਨੂੰ ਸੰਬੋਧਨ ਕਰਕੇ ਤੇ ਪ੍ਰਭੂ ਦੇ ਪਿਆਰ ਦੀ ਪੀੜਾ ਦਾ ਇਜ਼ਹਾਰ ਕੀਤਾ ਹੈ। ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੇਰੀ ਮਾਈ, ਐ ਮੇਰੀ ਮਾਂ ਉੱਤਮ ਸਖੀ, ਮੇਰਾ ਮਨ ਉਸ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦੇ ਪਿਆਰ ਦੇ ਵਿੱਚ ਵਿੰਨਿਆ ਗਿਆ ਹੈ। ਕੌਣ ਜਾਣੈ ਪੀਰ ਪਰਾਈ, ਹੁਣ ਜਿਹੜੀ ਪਰਾਈ ਪੀੜਾ ਨੂੰ ਮੇਥੋਂ ਬਿਨਾਂ ਜਾਂ ਮੇਰੇ ਮਾਲਕ ਖਸਮ ਤੋਂ ਬਿਨਾਂ ਹੋਰ ਕੌਣ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ। ਹਮ ਨਾਹੀ ਚਿੰਤ ਪਰਾਈ, ਹੁਣ ਸਾਨੂੰ ਹੋਰ ਪਰਾਈ ਚਿੰਤਾ ਨਹੀਂ ਰਹੀ, ਹੁਣ ਸਾਨੂੰ ਆਪਣਾ ਹੀ ਫਿਕਰ ਪਿਆ ਹੋਇਆ ਬਈ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਕਦੋਂ ਮਿਹਰ ਕਰੇਗਾ। ਤੇ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਮਨ ਮੰਦਰ ਤਨ ਵੇਸ਼ ਕਲੰਦਰ, ਕਟ ਹੀ ਤੀਰਥ ਨਾਵਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਯਤਨ ਕਰ ਰਿਹਾ ਹਾਂ। ਮਨ ਮੰਦਰ, ਇਹ ਜਿਹੜਾ ਮੇਰਾ ਮਨ ਹੈ, ਇਹੀ ਇੱਕ ਮੰਦਰ ਹੈ, ਰੱਬ ਦਾ ਘਰ ਹੈ, ਹਰ ਮੰਦਰ ਇਹੋ ਸਰੀਰ ਹੈ। ਮਨ ਮੰਦਰ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਇਹ ਮੇਰਾ ਮਨ ਹੀ ਮੰਦਰ ਰੱਬ ਦਾ ਘਰ ਹੈ। ਤਨ ਵੇਸ ਕਲੰਦਰ, ਇਹ ਜਿਹੜਾ ਮੇਰਾ ਤਨ ਸਰੀਰ ਹੈ ਔਰ ਇਹਨੇ ਕਲੰਦਰ ਦਾ ਵੇਸ ਧਾਰਨ ਕੀਤਾ ਹੋਇਆ। ਕਲੰਦਰ ਇੱਕ ਮੁਸਲਮਾਨਾਂ ਦਾ ਫਕੀਰਾਂ ਦਾ ਫਿਰਕਾ ਹੈ, ਉਹ ਕਲੰਦਰ ਕਹਿੰਦੇ ਨੇ ਔਰ ਉਹ ਕਈ ਵਾਰੀ ਉਹ ਬਾਂਦਰ ਜੇ ਵੀ ਲੈ ਕੇ ਤੇ ਰਿਛਾਂ ਨੂੰ ਨਚਾਉਂਦੇ ਨੇ, ਜਿਹੜੇ ਉਹ ਬਾਂਦਰ ਤੇ ਰਿਛਾਂ ਦਾ ਨਾਚ ਕਰਾਉਂਦੇ ਉਹਨਾਂ ਨੂੰ ਵੀ ਕਲੰਦਰ ਕਿਹਾ ਜਾਂਦਾ ਵੀ ਇਹ ਕਲੰਦਰ ਆਏ ਨੇ। ਇਹ ਵੱਖੋ ਵੱਖਰੇ ਫਕੀਰਾਂ ਦੇ ਸ਼ੌਕ ਹੁੰਦੇ ਨੇ। ਮਨ ਮੰਦਰ ਤਨ ਵੇਸ ਕਲੰਦਰ, ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਮੇਰਾ ਮਨ ਹੈ, ਇਹੀ ਮੰਦਰ ਹੈ, ਇਹੀ ਰੱਬ ਦਾ ਘਰ ਹੈ, ਤੇ ਤਨ ਵੇਸ ਕਲੰਦਰ ਜਿਹੜਾ ਮੇਰਾ ਸਰੀਰ ਹੈ, ਇਹਨੇ ਹੀ ਕਲੰਦਰ ਦਾ ਵੇਸ ਧਾਰਨ ਕੀਤਾ ਹੋਇਆ, ਭਾਵ ਇਹ ਉਸ ਮੰਦਰ ਦਾ ਪੁਜਾਰੀ ਹੈ, ਉਸ ਰੱਬ ਦੇ ਘਰ ਦਾ ਪੁਜਾਰੀ ਬਣਿਆ ਹੋਇਆ। ਘਟ ਹੀ ਤੀਰਥ ਨਾਵਾ, ਤੇ ਮੈਂ ਆਪਣੇ ਘਟ ਅੰਦਰ ਹੀ ਅੰਤਰ ਆਤਮਾ ਤੀਰਥ ਦੇ ਉੱਪਰ ਇਸ਼ਨਾਨ ਕਰਦਾ ਹਾਂ, ਭਾਵ ਮੈਂ ਐਸਾ ਵਾਹਿਗੁਰੂ ਪਰਮੇਸ਼ਰ ਦਾ ਭਗਤ ਹਾਂ, ਆਪਣੇ ਮਨ ਦੇ ਅੰਦਰ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਹਾਂ, ਤੇ ਮੇਰਾ ਸਰੀਰ ਹੀ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਇੱਕ ਫਕੀਰ ਕਲੰਦਰਾਂ ਦਾ ਵੇਸ ਧਾਰਨ ਕਰਨ ਵਾਲਾ ਵਾਹਿਗੁਰੂ ਦੇ ਦਰ ਦਾ ਪੁਜਾਰੀ ਉਪਾਸ਼ਕ ਬਣਿਆ ਹੋਇਆ, ਤੇ ਮੈਂ ਘਟ ਹੀ ਤੀਰਥ ਨਾਵਾ ਅੰਤਰਮੁਖ ਹੋ ਕੇ ਆਤਮਾ ਰੂਪੀ ਤੀਰਥ ਉੱਤੇ ਮੈਂ ਇਸ਼ਨਾਨ ਕਰਦਾ ਹਾਂ।
ਇੱਕ ਸ਼ਬਦ ਮੇਰਾ ਹੈ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ।
ਬਸ ਇੱਕੋ ਹੀ ਸ਼ਬਦ, ਗੁਰੂ ਦਾ ਬਖਸ਼ਿਆ ਨਾਮ ਮੇਰੇ ਪ੍ਰਾਣਾ ਵਿੱਚ ਵਸ ਰਿਹਾ ਹੈ, ਜੋ ਸਾਸ ਗ੍ਰਾਸ ਤੇ ਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਨ ਨਾਨਕ ਤੋੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਇੱਕੋ ਸ਼ਬਦ, ਗੁਰੂ ਦਾ ਬਖਸ਼ਿਆ ਨਾਮ ਮੇਰੇ ਪ੍ਰਾਣਾ ਵਿੱਚ ਵਸ ਰਿਹਾ ਹੈ, ਭਾਵ ਮੈਂ ਸਵਾ ਸਵਾ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਹਾਂ, ਬਾਹੁੜ ਜਨਮ ਨਾ ਆਵਾਂ, ਤੇ ਹੁਣ ਮੈਂ ਦੁਬਾਰਾ ਮੁੜ ਕੇ ਜਨਮਾਂ ਦੇ ਵਿੱਚ ਨਹੀਂ ਆਵਾਂਗਾ, ਭਾਵ ਜਨਮ ਮਰਨ ਤੋਂ ਮੈਨੂੰ ਛੁਟਕਾਰਾ ਮਿਲ ਜਾਵੇਗਾ।
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ ਰਹਾਉ।
ਐ ਮੇਰੀ ਮਾਂ, ਐ ਉੱਤਮ ਸਖੀਓ, ਮਹਾਂਪੁਰਖੋ, ਮੇਰਾ ਮਨ ਉਸ ਦਇਆ ਦੇ ਘਰ, ਉਸ ਪਰਮਾਤਮਾ ਦੇ ਨਾਲ ਉਹਦੇ ਪਿਆਰ ਦੇ ਵਿੱਚ ਵਿੰਨਿਆ ਗਿਆ ਹੈ, ਹੁਣ ਮੇਰੀ ਇਸ ਪ੍ਰੇਮ ਦੀ ਪੀੜਾ ਨੂੰ ਕੌਣ ਜਾਣੈ ਪੀਰ ਪਰਾਈ, ਇਸ ਪਰਾਈ ਪੀੜਾ ਨੂੰ ਭਾਵ ਮੇਰੇ ਦਿਲ ਦੀ ਪ੍ਰੇਮ ਪੀੜਾ ਨੂੰ ਹੋਰ ਕੌਣ ਜਾਣ ਸਕਦਾ ਮੇਥੋਂ ਬਿਨਾਂ, ਇਸ ਲਈ ਹੋਰ ਕੋਈ ਨਹੀਂ ਜਾਣ ਸਕਦਾ, ਹਮ ਨਾ ਹੀ ਚਿੰਤ ਪਰਾਈ, ਇਸ ਲਈ ਹੁਣ ਸਾਨੂੰ ਵੀ ਕਿਸੇ ਹੋਰ ਪਰਾਈ ਚਿੰਤਾ ਨਹੀਂ ਸਾਨੂੰ ਸਤਾਉਂਦੀ, ਹੁਣ ਸਾਨੂੰ ਆਪਣਾ ਹੀ ਇਹ ਫਿਕਰ ਬਣਿਆ ਹੋਇਆ ਕਿ ਉਸ ਵਾਹਿਗੁਰੂ ਦੇ ਨਾਲ ਕਦੋਂ ਮਿਲਾਪ ਹੋਵੇਗਾ।
ਅਗਮ ਅਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ।
ਹੁਣ ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ। ਹੇ ਵਾਹਿਗੁਰੂ ਜੀ, ਤੁਸੀਂ ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੋ, ਬੁੱਧੀ ਕਰਕੇ ਅਲਖ ਤੇ ਅਪਾਰਾ ਪ੍ਰਕਿਰਤੀ ਕਰਕੇ ਪਾਰਾਵਾਰ ਤੋਂ ਰਹਿਤ ਹੋ, ਚਿੰਤਾ ਕਰੋ ਹਮਾਰੀ। ਮਹਾਰਾਜ, ਅਸੀਂ ਤੁਹਾਡੇ ਦਰ ਤੇ ਟਹਿ ਪਏ ਹਾਂ ਤੇ ਤੁਸੀਂ ਸਾਡੀ ਹੁਣ ਚਿੰਤਾ ਕਰੋ, ਸਾਡਾ ਕੁਝ ਫਿਕਰ ਕਰੋ, ਕੁਝ ਸਾਡੇ ਬਾਰੇ ਸੋਚੋ, ਕਿਉਂਕਿ ਅਸੀਂ ਆਪ ਜੀ ਦੇ ਦਰ ਤੇ ਟਹਿ ਪਏ ਹਾਂ।
ਜਲ ਥਲ ਮਹੀਅਲ ਭਰਪੁਰ ਲੀਣਾ, ਖੜ ਖੜ ਜੋ ਤੁਮਾਰੀ।
ਹੇ ਵਾਹਿਗੁਰੂ ਜੀ, ਤੁਸੀਂ ਜਲਾਂ ਥਲਾਂ ਦੇ ਵਿੱਚ, ਧਰਤੀ ਤੇ ਆਕਾਸ਼ਾਂ ਦੇ ਵਿੱਚ ਵੀ ਪਰਿਪੂਰਨ ਹੋ ਕੇ ਤੇ ਸਭ ਦੇ ਵਿੱਚ ਸਮਾ ਰਹੇ ਹੋ। ਘਟ ਘਟ ਜੋ ਤੁਮਾਰੀ ਤੇ ਤੁਹਾਡੀ ਘਟਾਂ ਘਟਾਂ ਦੇ ਵਿੱਚ ਹਰ ਜੀਵ ਤੇ ਹਰ ਸਰੀਰ ਦੇ ਵਿੱਚ, ਕੀੜੀ ਤੋਂ ਲੈ ਕੇ ਹਾਥੀ ਪਰਜੰਤ ਜਿਤਨੇ ਵੀ ਛੋਟੇ ਵੱਡੇ ਜੀਵ ਨੇ, ਸਭ ਦੇ ਅੰਦਰ ਤੁਹਾਡੀ ਜੋਤ ਵਸ ਰਹੀ ਹੈ।
ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ।
ਹੇ ਵਾਹਿਗੁਰੂ ਜੀ, ਜਿੰਨੀ ਇਹ ਸਿੱਖਿਆ ਹੈ ਤੇ ਜਿੰਨੀ ਵੀ ਮਤ ਅਕਲ ਹੈ ਤੇ ਸਾਰੀ ਬੁੱਧੀ, ਇਹ ਵੀ ਸਭ ਆਪ ਜੀ ਦੀ ਬਖਸ਼ੀ ਹੋਈ ਹੈ। ਭਾਵ ਜੋ ਸਿੱਖਿਆ, ਜੋ ਅਕਲ, ਜੋ ਬੁੱਧੀ, ਸਾਰੀ ਇਹ ਤੁਹਾਡੀ ਹੀ ਬਖਸ਼ੀ ਹੋਈ ਹੈ। ਮੰਦਰ ਛਾਵਾਂ ਤੇਰੇ। ਹੇ ਵਾਹਿਗੁਰੂ, ਮੈਂ ਤੇਰੇ ਨਾਂ ਦੇ ਹੀ ਮੰਦਰ ਛਾਵਾਂ ਦਾ ਅਰਥ ਬਣਾ ਰਿਹਾ ਹਾਂ। ਮੈਂ ਤੇਰੇ ਨਾਮ ਤੇ ਹੀ ਇਹ ਗੁਰੂ ਘਰ ਉਸਾਰ ਰਿਹਾ ਹਾਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਔਰ ਉੱਥੇ ਉਹਨਾਂ ਨੇ ਧਰਮਸ਼ਾਲਾ ਬਣਵਾਈਆਂ। ਧਰਮਸ਼ਾਲ ਦਾ ਮਤਲਬ ਸੀ ਧਰਮ ਦੀ ਜਗ੍ਹਾ, ਰੱਬ ਦਾ ਘਰ। ਇਹ ਉਹਨਾਂ ਵੱਲੀ ਇਸ਼ਾਰਾ ਹੈ। ਹੇ ਵਾਹਿਗੁਰੂ ਜੀ, ਜਿੰਨੀ ਵੀ ਸਿੱਖਿਆ ਹੈ, ਜਿੰਨੀ ਅਕਲ ਹੈ, ਜਿੰਨੀ ਬੁੱਧੀ, ਸਭ ਆਪ ਜੀ ਦੀ ਬਖਸ਼ੀ ਹੋਈ ਹੈ। ਮੰਦਰ ਛਾਵਾਂ ਤੇਰੇ, ਮੈਂ ਤੇਰੇ ਨਾਂ ਤੇ ਧਾਰਮਿਕ ਮੰਦਰ ਵੀ ਉਸਾਰ ਰਿਹਾ ਹਾਂ। ਮੈਂ ਤੇਰੇ ਨਾਂ ਦੇ ਉੱਤੇ ਧਰਮ ਅਸਥਾਨ ਬਣਵਾ ਰਿਹਾ ਹਾਂ, ਕਿਉਂਕਿ ਗੁਰੂ ਘਰਾਂ ਦੀ ਸੇਵਾ ਕਰਾਉਣੀ, ਧਰਮ ਅਸਥਾਨ ਬਣਾਉਣੇ, ਇਹ ਵੀ ਇੱਕ ਪੁੰਨ ਦਾ ਕਰਮ ਸਮਝਿਆ ਜਾਂਦਾ ਹੈ। ਅਥਵਾ ਮੰਦਰ ਛਾਵਾਂ ਤੇਰੇ, ਇਹਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ। ਹੇ ਵਾਹਿਗੁਰੂ, ਜਿੰਨੇ ਵੀ ਮੰਦਰ ਇਹ ਸਰੀਰ ਰੂਪੀ ਘਰ ਨੇ, ਕਿਉਂਕਿ ਪਿੱਛੇ ਆਖਿਆ ਸੀ ਮਨ ਮੰਦਰ ਤਨ ਵੇਸ ਕਲੰਦਰ, ਇਹ ਜਿੰਨੇ ਵੀ ਮੰਦਰ ਸਰੀਰ ਰੂਪੀ ਘਰ ਨੇ, ਇਹ ਸਾਰੇ ਤੇਰੇ ਛਾਵਾਂ ਤੇਰੇ ਆਸਰੇ ਹੀ ਟਿਕੇ ਹੋਏ ਨੇ। ਛਾਵਾਂ ਦਾ ਅਰਥ ਆਸਰਾ। ਇਹ ਸਰੀਰ ਰੂਪੀ ਘਰ ਵੀ ਹੈ ਵਾਹਿਗੁਰੂ ਜੀ, ਸਾਰੇ ਤੇਰੇ ਆਸਰੇ ਟਿਕੇ ਹੋਏ ਹਨ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ।
ਐ ਮੇਰੇ ਮਾਲਕ ਵਾਹਿਗੁਰੂ, ਮੈਂ ਤੇਰੇ ਬਿਨਾਂ ਹੋਰ ਕੁਝ ਵੀ ਨਹੀਂ ਜਾਣਦਾ। ਮੈਨੂੰ ਤੇਰੇ ਬਿਨਾਂ ਹੋਰ ਕੋਈ ਪਤਾ ਨਹੀਂ ਕੌਣ ਹੈ ਕੌਣ ਨਹੀਂ। ਜਿਵੇਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤੇਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ, ਕਹਿ ਮਤ ਇਕ ਨ ਮਾਨਿਓ। ਸਿਮਰਤ ਸ਼ਾਸਤਰ ਬੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੁਹੇ ਬਖਾਨਿਓ। ਹੇ ਵਾਹਿਗੁਰੂ ਜੀ, ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਦਾ। ਮੈਂ ਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਕਾਣ ਸੁਨੇ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਗੁਣ ਗਾਵਾਂ ਨਿਤ ਤੇਰੇ, ਮੈਂ ਤੇ ਹਮੇਸ਼ਾ ਤੇਰੇ ਹੀ ਗੁਣ ਗਾਉਂਦਾ ਰਹਿਣਾ ਹਾਂ।
ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਦ ਪਾਸੇ।
ਹੇ ਵਾਹਿਗੁਰੂ ਜੀ, ਜਿਤਨੇ ਵੀ ਸੂਖਮ ਤੇ ਅਸੂਲ ਜੀਵ ਜੰਤ ਨੇ, ਸਾਰੇ ਤੇਰੀ ਸ਼ਰਨ ਦੇ ਵਿੱਚ ਹੀ ਪਏ ਹੋਏ ਹਨ। ਸਰਬ ਚਿੰਤ ਤੁਦ ਪਾਸੇ। ਹੇ ਵਾਹਿਗੁਰੂ ਜੀ, ਸਾਰਿਆਂ ਦੀ ਚਿੰਤਾ ਤੇਰੇ ਪਾਸ ਹੀ ਹੈ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਕਿੰਨੀ ਜੀਵ ਸ੍ਰਿਸ਼ਟੀ ਪੈਦਾ ਕੀਤੀ ਹੈ। 84 ਲੱਖ ਜੂਨਾਂ ਨੇ, 42 ਲੱਖ ਜੀ ਜਲਮੈ ਹੋਤੇ, 42 ਲੱਖ ਕਿਸਮ ਦੀ ਜੀਵ ਸਮੁੰਦਰ ਦੇ ਵਿੱਚ ਨੇ, ਕੁਝ ਪੱਥਰਾਂ ਵਿੱਚ ਨੇ, ਕੁਝ ਲੱਕੜਾਂ ਵਿੱਚ ਨੇ, ਕੁਝ ਮਿੱਟੀ ਵਿੱਚ ਨੇ, ਪਤਾ ਨਹੀਂ ਕਿੰਨੇ ਜੀਵ ਵਾਹਿਗੁਰੂ ਨੇ ਬਣਾਏ ਨੇ। ਪਰ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਜੰਤ ਨੇ ਸਾਰੇ ਤੇਰੀ ਸ਼ਰਨ ਦੇ ਵਿੱਚ ਨੇ, ਤੇ ਸਾਰਿਆਂ ਦੀ ਚਿੰਤਾ ਤੇਰੇ ਪਾਸ ਹੀ ਹੈ, ਭਾਵ ਤੈਨੂੰ ਸਾਰਿਆਂ ਦਾ ਫਿਕਰ ਹੈ।
ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਹੇ ਵਾਹਿਗੁਰੂ ਜੀ, ਮੇਰੀ ਤਾਂ ਤੇਰੇ ਚਰਨਾਂ ਦੇ ਵਿੱਚ ਇਹੀ ਅਰਦਾਸ ਹੈ, ਨਾਨਕ ਕੀ ਅਰਦਾਸੇ। ਤੇਰੇ ਚਰਨਾਂ ਵਿੱਚ ਸਾਡੀ ਤਾਂ ਇਹੀ ਇੱਕ ਅਰਦਾਸ ਹੈ, ਜੋ ਤੁਧ ਭਾਵੈ ਸੋਈ ਚੰਗਾ। ਹੇ ਵਾਹਿਗੁਰੂ, ਜੋ ਤੈਨੂੰ ਪਾਉਂਦਾ ਹੈ ਉਹੀ ਸਾਨੂੰ ਚੰਗਾ ਲੱਗੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਅਸੀਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਬਸ ਆਹੀ ਤੇਰੇ ਚਰਨਾਂ ਦੇ ਵਿੱਚ ਇੱਕ ਅਰਦਾਸ ਹੈ।
ਬਿਲਾਵਲ ਮਹੱਲਾ ਪਹਿਲਾ, ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁਰਤਾ ਆਪੇ ਜਾਨ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਜੋ ਅੱਗੇ ਤੀਜਾ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਕੀਤੀ ਹੈ ਤੇ ਨਾਲ ਕੁਝ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ। ਐਸਾ ਨਾਮ ਨਿਰੰਜਨ ਦਿਓ ਹੋ ਜਾਚਕ ਤੋਂ ਅਲੱਖ ਪਿਓ। ਇਹ ਹਨ ਰਹਾਉ ਦੀਆਂ ਪੰਕਤੀਆਂ। ਹੇ ਵਾਹਿਗੁਰੂ, ਐਸਾ ਨਾਮ ਨਿਰੰਜਨ ਤੇਰਾ ਨਾਮ, ਐਸਾ ਤੇਰਾ ਨਾਮ ਹੈ ਜੋ ਨਿਰੰਜਨ ਸ਼ੁੱਧ ਸਰੂਪ ਹੈ ਤੇ ਦਿਓ ਪ੍ਰਕਾਸ਼ ਰੂਪ ਹੈ। ਜਿਹੋ ਜਿਹਾ ਤੂੰ ਹੈ ਤੇ ਉਹੋ ਜਿਹਾ ਤੇਰਾ ਨਾਮ ਹੈ। ਹਮ ਜਾਚਕ ਤੂੰ ਅਲੱਖ ਪਿਓ। ਹੇ ਵਾਹਿਗੁਰੂ, ਤੂੰ ਬੁੱਧੀ ਕਰਕੇ ਅਲੱਖ ਤੇ ਤੇਰਾ ਭੇਦ ਕੋਈ ਨਹੀਂ ਜਾਣ ਸਕਦਾ, ਤੂੰ ਅਭੇਦ ਸਰੂਪ ਹੈ। ਅਸੀਂ ਤੇਰੇ ਦਰ ਦੇ ਜਾਚਕ ਭਿਖਾਰੀ ਹਾਂ, ਇਸ ਲਈ ਅਸੀਂ ਤੇਰੇ ਕੋਲੋਂ ਨਾਮ ਦੀ ਯਾਚਨਾ ਕਰਦੇ ਹਾਂ ਤੇ ਕਿਰਪਾ ਕਰ ਸਾਡੀ ਝੋਲੀ ਵਿੱਚ ਨਾਮ ਦੀ ਖੈਰ ਪਾ। ਇਹ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਆਪੇ ਆਪ ਰੂਪ ਦੇ ਵਿੱਚ ਉਸਤ ਕਰਦੇ ਹਨ, ਆਪੇ ਸ਼ਬਦ ਆਪੇ ਨਿਸ਼ਾਨ। ਹੇ ਵਾਹਿਗੁਰੂ, ਤੂੰ ਆਪ ਹੀ ਸ਼ਬਦ ਰੂਪ ਹੈ, ਆਪ ਹੀ ਨਿਸ਼ਾਨ ਰੂਪ ਹੈ। ਸ਼ਬਦ ਦੇ ਦੋ ਰੂਪ ਨੇ, ਇੱਕ ਧੁਨੀ ਰੂਪ ਸ਼ਬਦ ਹੁੰਦਾ ਹੈ ਜਿਹੜਾ ਮੁਖੋਂ ਬੋਲਿਆ ਜਾਂਦਾ ਹੈ ਤੇ ਕੰਨਾਂ ਰਾਹੀਂ ਸੁਣਿਆ ਜਾਂਦਾ ਹੈ। ਦੂਸਰਾ ਨਿਸ਼ਾਨ ਲਿਖਤੀ ਰੂਪ ਸ਼ਬਦ ਦਾ ਰੂਪ ਹੈ, ਜਿਸ ਨੂੰ ਵਰਣਾਤਮਕ ਰੂਪ ਆਖਦੇ ਨੇ। ਆਪੇ ਸ਼ਬਦ ਆਪੇ ਨਿਸ਼ਾਨ, ਇਹਦਾ ਅਰਥ ਹੋ ਗਿਆ ਹੇ ਵਾਹਿਗੁਰੂ, ਧੁਨੀ ਰੂਪ ਸ਼ਬਦ ਵੀ ਤੂੰ ਹੈ ਤੇ ਆਪੇ ਨਿਸ਼ਾਨ ਜਿਹੜਾ ਸ਼ਬਦ ਦਾ ਲਿਖਤੀ ਰੂਪ ਹੈ, ਵਰਣਾਤਮਕ ਰੂਪ ਵੀ ਤੂੰ ਹੀ ਹੈ। ਆਪੇ ਸੁਰਤਾ ਆਪੇ ਜਾਣ, ਹੇ ਵਾਹਿਗੁਰੂ, ਜਿਹੜਾ ਧੁਨੀ ਰੂਪ ਸ਼ਬਦ ਹੈ ਉਹਨੂੰ ਸੁਰਤਾ ਸੁਣਨ ਵਾਲਾ ਵੀ ਤੂੰ ਆਪ ਹੈ ਤੇ ਆਪੇ ਜਿਹੜਾ ਨਿਸ਼ਾਨ ਲਿਖਤੀ ਰੂਪ ਸ਼ਬਦ ਹੈ ਉਹਨੂੰ ਪੜ੍ਹ ਕੇ ਉਹਦੇ ਸਿਧਾਂਤ ਨੂੰ ਜਾਣਨ ਵਾਲਾ ਵੀ ਤੂੰ ਆਪ ਹੈ।
ਆਪੇ ਕਰ ਕਰ ਵੇਖੈ ਤਾਣ, ਤੂੰ ਦਾਤਾ ਨਾਮ ਪਰਵਾਨ।
ਹੇ ਵਾਹਿਗੁਰੂ, ਆਪੇ ਕਰ ਕਰ ਵੇਖੈ ਤਾਣ, ਵੀ ਤੇਰੇ ਵਿੱਚ ਤਾਣ ਬਹੁਤ ਵੱਡਾ ਬਲ ਹੈ। ਤੂੰ ਆਪਣੇ ਉਸ ਬਲ ਦੇ ਆਸਰੇ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਵੇਖ ਰਿਹਾ ਹੈ। ਸਾਰੇ ਸੰਸਾਰ ਨੂੰ ਪੈਦਾ ਕਰਕੇ ਫਿਰ ਸਾਰਿਆਂ ਦੀ ਨਿਗਰਾਨੀ ਨਜ਼ਰਸਾਨੀ ਵੀ ਕਰ ਰਿਹਾ ਹੈ। ਤੂੰ ਦਾਤਾ ਨਾਮ ਪਰਵਾਨ, ਹੇ ਵਾਹਿਗੁਰੂ, ਤੂੰ ਦਾਤਾ ਹੈ ਤੇ ਸਾਨੂੰ ਤੇਰਾ ਨਾਮ ਹੀ ਮਕਬੂਲ ਹੈ, ਸਾਨੂੰ ਤੇਰਾ ਨਾਮ ਹੀ ਪ੍ਰਵਾਨ ਹੈ। ਤੂੰ ਦਾਤਾ ਹੈ, ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ।
ਐਸਾ ਨਾਮ ਨਿਰੰਜਨ ਦੇਓ ਹੋ ਜਾਚਕ ਤੂੰ ਅਲਖ ਅਭੇਓ ਰਹਾਓ।
ਹੇ ਵਾਹਿਗੁਰੂ, ਤੂੰ ਨਿਰੰਜਨ ਸ਼ੁੱਧ ਸਰੂਪ ਹੈ, ਦਿਓ ਪ੍ਰਕਾਸ਼ ਰੂਪ ਹੈ। ਜਿਹੋ ਜਿਹਾ ਤੂੰ ਹੈ ਉਹੋ ਜਿਹਾ ਤੇਰਾ ਨਾਮ ਹੈ। ਤੂੰ ਅਲੱਖ ਤੇ ਅਭਿਓ ਅਭੇਦ ਸਰੂਪ ਹੈ। ਮੈਂ ਤੇਰੇ ਦਰ ਦਾ ਭਿਖਾਰੀ ਹਾਂ ਤੇ ਤੂੰ ਕਿਰਪਾ ਕਰ ਮੇਰੀ ਝੋਲੀ ਵਿੱਚ ਨਾਮ ਪਾ ਦੇ।
ਮਾਇਆ ਮੋਹ ਤਰਕਟੀ ਨਾਰ, ਪੂੰਡੀ ਕਾਮਣ ਕਾਮਣਿਆਰ।
ਹੁਣ ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਮਾਇਆ ਦੇ ਬਾਰੇ ਕੁਛ ਸਾਨੂੰ ਸਮਝਾਉਣ ਲੱਗੇ ਨੇ। ਮਾਇਆ ਕੀ ਹੈ? ਮਾਇਆ ਮੋਹੇ ਤਰਕਟੀ ਨਾਰ, ਇਹ ਜਿਹੜੀ ਮਾਇਆ ਹੈ ਇਹ ਤੇ ਤਰਕਟੀ ਦਾ ਅਰਥ ਹੈ, ਜਿਹਦੀ ਤਿਰ ਕੱਟੀ ਜਾਵੇ, ਭਾਵ ਜਿਹੜੀ ਦੁਖੀ ਦੁਹਾਗਣ ਦੋਏ ਪੱਖ ਹੀ ਨਹੀਂ, ਜਿਹੜੀ ਨਾ ਆਪਣੇ ਪੇਕਿਆਂ ਦੀ ਰਵੇ ਤੇ ਨਾ ਸਹੁਰਿਆਂ ਦੀ ਬਣੇ, ਉਹ ਤਰਕਟੀ ਨਾਰ ਹੁੰਦੀ ਹੈ, ਜਿਹਦੀਆਂ ਸਾਰੀਆਂ ਧਿਰਾਂ ਕੱਟੀਆਂ ਜਾਂਦੀਆਂ ਨੇ, ਜਿਹਨੂੰ ਕੋਈ ਨਹੀਂ ਪੁੱਛਦਾ। ਇਸੇ ਤਰ੍ਹਾਂ ਜਿਹੜੀ ਮਾਇਆ ਹੈ, ਮਾਇਆ ਮੋਹ ਤਰਕਟੀ ਨਾਰ, ਜਿਹੜਾ ਮਾਇਆ ਦਾ ਮੋਹ ਹੈ ਉਹ ਵੀ ਉਹ ਵੀ ਤਰਕਾਰੀ ਹੋਈ ਨਾਰ ਇਸਤਰੀ ਵਰਗਾ ਹੈ। ਭਾਵ ਜਿਵੇਂ ਜਿਹੜੀ ਕੋਈ ਤਰਕਾਰੀ ਹੋਈ ਇਸਤਰੀ ਉਹਦੇ ਉੱਤੇ ਕੋਈ ਯਕੀਨ ਨਹੀਂ ਕਰਦਾ, ਇਸੇ ਤਰ੍ਹਾਂ ਮਾਇਆ ਦਾ ਮੋਹ ਇਹ ਵੀ ਇੱਕ ਤਰਕਟੀ ਨਾਰ ਦਾ ਅਰਥ ਜਿਵੇਂ ਕੋਈ ਦੁਹਾਗਣ ਜਾਂ ਵਿਭਚਾਰਨ ਇਸਤਰੀ ਹੁੰਦੀ ਉਸੇ ਵਰਗਾ ਮਾਇਆ ਦਾ ਮੋਹ ਹੈ। ਭੁੰਡੀ ਕਾਮਣ ਕਾਮਣੇ ਯਾਰ, ਇਹ ਜਿਹੜੀ ਮਾਇਆ ਹੈ ਭੁੰਡੀ ਦਾ ਅਰਥ ਵੀ ਬਹੁਤ ਭੈੜੀ ਤੇ ਕਾਮਣ ਬਹੁਤ ਭੈੜੀ ਕਾਮਣ ਇਸਤਰੀ ਹੈ ਤੇ ਕਾਮਣੇ ਯਾਰ ਇਹ ਟੂਣੇ ਟਾਮਣ ਕਰਨ ਵਾਲੀ ਹੈ। ਅੱਜ ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਾਮਰੂਪ ਦੇਸ਼ ਵਿੱਚ ਗਏ, ਜਿਸ ਨੂੰ ਅੱਜ ਕੱਲ ਆਸਾਮ ਕਹਿੰਦੇ ਨੇ, ਔਰ ਉੱਥੇ ਜਿਹੜੀਆਂ ਇਸਤਰੀਆਂ ਸਨ ਬਹੁਤ ਸਾਰੇ ਟੂਣੇ ਟਾਮਣ ਕਰਨ ਵਾਲੀਆਂ ਸਨ, ਔਰ ਉਹ ਆਪਣੇ ਪਤੀਆਂ ਨੂੰ ਵਸ ਕਰਕੇ ਰੱਖਦੀਆਂ ਸਨ। ਦੱਸਦੇ ਨੇ ਜਦੋਂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਬਾਲੇ ਮਰਦਾਨੇ ਦੇ ਸਮੇਤ ਤੇ ਆਸਾਮ ਦੇਸ਼ ਵਿੱਚ ਗਏ ਤੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਮੈਨੂੰ ਆਗਿਆ ਦਿਓ ਤੇ ਮੈਂ ਬਈ ਕਿਧਰੇ ਜਾ ਕੇ ਆਪਣਾ ਲੰਗਰ ਪਾਣੀ ਛਕੀ ਆਵਾਂ। ਸਤਿਗੁਰੂ ਕਹਿਣ ਲੱਗੇ ਚਲੋ ਜਾ, ਕਿਉਂਕਿ ਭਾਈ ਮਰਦਾਨਾ ਇੱਕ ਬਹਾਨਾ ਸੀ, ਉਸ ਦੇ ਜ਼ਰੀਏ ਗੁਰੂ ਮਹਾਰਾਜ ਨੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਹੁਣ ਭਾਈ ਮਰਦਾਨਾ ਜਦੋਂ ਉਸ ਸ਼ਹਿਰ ਵਿੱਚ ਗਿਆ ਜਿੱਥੇ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਰਹਿੰਦੀਆਂ ਸਨ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਦੇਖਿਆ ਵੀ ਕੋਈ ਪਰਦੇਸੀ ਆਦਮੀ ਹੈ ਤੇ ਉਹਨਾਂ ਸੋਚਿਆ ਵੀ ਇਹਨੂੰ ਆਪਾਂ ਆਪਣੇ ਕਾਬੂ ਵਿੱਚ ਕਰ ਲਈਏ। ਇੱਕ ਇਸਤਰੀ ਨੇ ਕੀ ਕੀਤਾ, ਕੋਈ ਉਹਦੇ ਗਲ ਦੇ ਵਿੱਚ ਲਿਆ ਕੇ ਤਬੀਤ ਪਾਇਆ ਤੇ ਕੋਈ ਐਸਾ ਟੂਣਾ ਕੀਤਾ ਤੇ ਭਾਈ ਮਰਦਾਨੇ ਦੀ ਤਾਂ ਕਾਇਆ ਹੀ ਪਲਟ ਗਈ। ਉਹ ਤੇ ਪਹਿਲਾਂ ਇਨਸਾਨ ਸੀ, ਇਨਸਾਨ ਤੋਂ ਉਹ ਮੇਢਾ ਬਣ ਗਿਆ। ਮੇਢਾ ਕਹਿੰਦੇ ਨੇ ਭੇਡੋ ਨੂੰ। ਉਸ ਇਸਤਰੀ ਨੇ ਟੂਣੇ ਟਾਮਣਾ ਦੇ ਜ਼ੋਰ ਦੇ ਨਾਲ ਭਾਈ ਮਰਦਾਨੇ ਨੂੰ ਭੇਡੂ ਬਣਾ ਲਿਆ, ਮੇਢਾ ਬਣਾ ਲਿਆ। ਤੇ ਹੁਣ ਉਧਰ ਗੁਰੂ ਮਹਾਰਾਜ ਉਸਦੀ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਭਾਈ ਮਰਦਾਨਾ ਗੁਰੂ ਮਹਾਰਾਜ ਦਾ ਕੀਰਤਨੀਆ ਸੀ ਤੇ ਜਦੋਂ ਨਾ ਆਇਆ ਤੇ ਗੁਰੂ ਮਹਾਰਾਜ ਭਾਈ ਬਾਲੇ ਨੂੰ ਲੈ ਕੇ ਚੱਲ ਪਏ ਪਤਾ ਲੈਣ ਵਾਸਤੇ। ਭਾਵੇਂ ਸਤਿਗੁਰੂ ਨੂੰ ਸਾਰੀ ਗੱਲ ਦਾ ਪਤਾ ਹੀ ਸੀ, ਕਿਉਂਕਿ ਸਾਰੀ ਖੇਡ ਤੇ ਸਤਿਗੁਰੂ ਆਪ ਹੀ ਸਿਰਜਦੇ ਸਨ, ਕਿਵੇਂ ਜੀਵਾਂ ਦਾ ਉਧਾਰ ਕਰਨਾ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਭਾਈ ਬਾਲੇ ਨੂੰ ਲੈ ਕੇ ਆਏ ਤੇ ਉਹਨਾਂ ਇਸਤਰੀਆਂ ਦੇ ਵਿੱਚੋਂ ਕੁਝ ਇਸਤਰੀਆਂ ਹੋਰ ਉਹ ਖੂਹ ਤੇ ਪਾਣੀ ਭਰਨ ਵਾਸਤੇ ਆਈਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਸੁਭਾਵਕ ਉਹਨਾਂ ਨੂੰ ਪੁੱਛਿਆ ਵੀ ਇੱਥੇ ਸਾਡਾ ਇੱਕ ਸੇਵਾਦਾਰ ਆਇਆ ਸੀ, ਵੀ ਕਿਧਰੇ ਤੁਸੀਂ ਇੱਥੇ ਵੇਖਿਆ ਤਾਂ ਨਹੀਂ? ਉਹ ਇਸਤਰੀਆਂ ਕਹਿਣ ਲੱਗੀਆਂ ਸਾਨੂੰ ਤੇ ਪਤਾ ਨਹੀਂ। ਬਸ ਇੰਨੀ ਗੱਲ ਕਰਦਿਆਂ ਕਰਦਿਆਂ ਦੋ ਇਸਤਰੀਆਂ ਹੋਰ ਆਈਆਂ ਤੇ ਉਹਨਾਂ ਨੇ ਕੀ ਕੀਤਾ, ਗੁਰੂ ਮਹਾਰਾਜ ਤੇ ਭਾਈ ਬਾਲੇ ਦੇ ਗਲ ਦੇ ਵਿੱਚ ਵੀ ਲਿਆ ਕੇ ਉਹ ਕੋਈ ਤਬੀਤ ਪਾਉਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਮਹਾਰਾਜ ਤੇ ਵੀ ਉਹਨਾਂ ਨੇ ਜਾਦੂ ਟੂਣਾ ਕਰਨਾ ਚਾਹਿਆ ਤੇ ਫਿਰ ਹੋਇਆ ਕੀ, ਤੇ ਹੁਣ ਉਹ ਉਲਟਾ ਉਹਨਾਂ ਤੇ ਚੱਲ ਗਿਆ ਤੇ ਜਿਹੜੀਆਂ ਇਸਤਰੀਆਂ ਨੇ ਗੁਰੂ ਮਹਾਰਾਜ ਤੇ ਕੋਈ ਟੂਣਾ ਕੀਤਾ ਸੀ ਤੇ ਉਹ ਉਲਟਾ ਉਹਨਾਂ ਤੇ ਪੈ ਗਿਆ। ਉਹਨਾਂ ਦੇ ਵਿੱਚੋਂ ਇੱਕ ਤਾਂ ਭੇਡ ਬਣ ਗਈ, ਦੂਸਰੀ ਕੁੱਤੀ ਬਣ ਗਈ। ਜਿਹੜਾ ਕੋਈ ਪੂਰਨ ਮਹਾਂਪੁਰਖਾਂ ਦੇ ਉੱਤੇ ਟੂਣੇ ਟਾਮਣ ਕਰਦਾ ਹੈ ਫਿਰ ਕਈ ਵਾਰੀ ਉਹਨਾਂ ਤੇ ਉਲਟੇ ਵੀ ਪੈ ਜਾਂਦੇ ਨੇ। ਹੁਣ ਉਹ ਜਦੋਂ ਇੱਕ ਕੁੱਤੀ ਤੇ ਭੇਡ ਬਣ ਗਈ ਤੇ ਫਿਰ ਉਹਨਾਂ ਨੂੰ ਫਿਕਰ ਪੈ ਗਿਆ ਵੀ ਅਸੀਂ ਤੇ ਹੋਰ ਲੋਕਾਂ ਨੂੰ ਬੇਵਕੂਫ ਬਣਾਉਂਦੀਆਂ ਸੀ ਵੀ ਇਹ ਤੇ ਹੁਣ ਸਾਡੇ ਵੀ ਪੀਰ ਆ ਗਏ ਨੇ, ਹੁਣ ਕੀ ਹੋਵੇ, ਹੁਣ ਕਿਵੇਂ ਇਹਨਾਂ ਤੋਂ ਬਖਸ਼ਾਇਆ ਜਾਵੇ। ਫਿਰ ਇਹਨਾਂ ਨੇ ਇੱਕ ਇਹਨਾਂ ਦੀ ਜਿਹੜੀ ਵੱਡੀ ਸੀ ਨਾ ਸਾਰਿਆਂ ਤੋਂ ਇਹਨਾਂ ਦੀ ਰਾਣੀ ਬਣੀ ਹੋਈ ਜਾਦੂਗਰਨੀ ਉਹਦੇ ਕੋਲ ਗਏ। ਉਹਦੇ ਕੋਲ ਜਾ ਕੇ ਉਹਨਾਂ ਨੇ ਆਖਿਆ, ਫਿਰ ਉਹ ਵੀ ਆਈ, ਉਹਨੇ ਵੀ ਆਪਣੇ ਟੂਣੇ ਟਾਮਣ ਸਾਰੇ ਲਾਏ ਪਰ ਉਹ ਕਾਮਯਾਬ ਨਾ ਹੋ ਸਕੀਆਂ। ਇੱਕ ਇਸਤਰੀ ਦੇ ਜਿਹੜੀ ਪਾਣੀ ਭਰਨ ਆਈ ਸੀ ਜਿਹਨੇ ਭਾਈ ਮਰਦਾਨੇ ਨੂੰ ਭੇਡੂ ਬਣਾਇਆ ਸੀ, ਉਹਦੇ ਸਿਰ ਉੱਤੇ ਪਾਣੀ ਦਾ ਘੜਾ ਭਰਿਆ ਹੋਇਆ ਸੀ ਤੇ ਗੁਰੂ ਮਹਾਰਾਜ ਨੇ ਜਦੋਂ ਉਹਨੂੰ ਪੁੱਛਿਆ ਵੀ ਭਾਈ ਮਰਦਾਨਾ ਸਾਡਾ ਸੇਵਾਦਾਰ ਤੇਰੇ ਘਰ ਤੇ ਨਹੀਂ ਆਇਆ, ਉਹ ਕਹਿੰਦੀ ਨਹੀਂ। ਤੇ ਗੁਰੂ ਮਹਾਰਾਜ ਕਹਿੰਦੇ ਜੇ ਝੂਠ ਬੋਲਿਆ ਘੜਾ ਤੇਰੇ ਸਿਰ ਤੇ ਜੁੜ ਜਾਵੇਗਾ। ਉਹਨੇ ਝੂਠ ਬੋਲਿਆ ਤੇ ਪਾਣੀ ਦਾ ਘੜਾ ਉਹਦੇ ਸਿਰ ਉੱਤੇ ਜੰਮ ਗਿਆ। ਉਹ ਲਾਉਣ ਦੀ ਕੋਸ਼ਿਸ਼ ਕਰੇ ਲਵੇ ਨਾ ਤੇ ਫਿਰ ਸਾਰੀਆਂ ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਨੇ ਬੜਾ ਜ਼ੋਰ ਲਾਇਆ ਪਰ ਉਹ ਉਸ ਦੇ ਵਿੱਚ ਕਾਮਯਾਬ ਨਾ ਹੋ ਸਕੀਆਂ ਤੇ ਅਖੀਰ ਤੇ ਫਿਰ ਉਹਨਾਂ ਦੇ ਜਿਹੜੇ ਪਤੀ ਸਨ ਉਹ ਆਏ ਤੇ ਉਹਨਾਂ ਨੇ ਆ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਈ ਇਹ ਸਾਡੀਆਂ ਇਸਤਰੀਆਂ ਸਾਡੇ ਕਹਿਣੇ ਤੋਂ ਬਾਹਰ ਨੇ ਔਰ ਇਹ ਆਪਣੀ ਮਰਜ਼ੀ ਦੇ ਨਾਲ ਹੀ ਇਹ ਸਾਰੇ ਪੁੱਠੇ ਸਿੱਧੇ ਕੰਮ ਕਰਦੀਆਂ ਨੇ। ਚਲੋ ਇਹਨਾਂ ਤੋਂ ਜੇ ਗਲਤੀ ਹੋ ਵੀ ਗਈ ਹੈ ਤੇ ਤੁਸੀਂ ਦਿਆਲੂ ਕਿਰਪਾਲੂ ਹੋ, ਕਿਰਪਾ ਕਰੋ ਇਹਨਾਂ ਨੂੰ ਬਖਸ਼ ਦਿਓ। ਜਦੋਂ ਇਹਨਾਂ ਨੇ ਬੇਨਤੀਆਂ ਕੀਤੀਆਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਸਾਰੀਆਂ ਇਸਤਰੀਆਂ ਨੂੰ ਸਮਝਾਇਆ, ਬਈ ਦੇਖੋ ਤੁਹਾਨੂੰ ਪਤੀ ਬ੍ਰਤ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ, ਤੇ ਜਿਹੜੇ ਕੋਈ ਹੋਰ ਵਿਦੇਸ਼ੀ ਆਦਮੀ ਆਉਂਦੇ ਨੇ ਉਹਨਾਂ ਦੇ ਨਾਲ ਤੁਹਾਨੂੰ ਕੋਈ ਭਰਾਵਾਂ ਵਾਲਾ ਤੇ ਬਜ਼ੁਰਗਾਂ ਵਾਲਾ ਸਲੂਕ ਕਰਨਾ ਚਾਹੀਦਾ, ਉਹਨਾਂ ਨਾਲ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਿੱਧੇ ਰਾਹ ਪਾਇਆ ਸੀ। ਟੂਣੇ ਟਾਮਣ ਕਰਨ ਵਾਲੀਆਂ ਇਸਤਰੀਆਂ ਬੇਅੰਤ ਹੁੰਦੀਆਂ ਨੇ, ਪਰ ਸਤਿਗੁਰੂ ਇੱਥੇ ਮਾਇਆ ਬਾਰੇ ਕਹਿੰਦੇ ਨੇ, ਜਿਹੜੇ ਮਾਇਆ ਮੋਹ ਧਰਕਟੀ ਨਾਰ, ਜਿਹੜੀ ਮਾਇਆ ਦਾ ਮੋਹ ਕਰਨਾ ਹੈ ਨਾ, ਉਹ ਤੇ ਇਸ ਤਰ੍ਹਾਂ ਹੈ ਜਿਵੇਂ ਕਿਸੇ ਧਰਕਟੀ ਨਾਰ ਤਰਕਾਰੀ ਹੋਈ ਤੇ ਅਥਵਾ ਜਿਹੜੀ ਕਿਸੇ ਬੇਵਿਚਾਰਨ ਇਸਤਰੀ ਦੇ ਨਾਲ ਮੋਹ ਪਿਆਰ ਕੀਤਾ ਜਾਵੇ, ਉਹ ਕੋਈ ਸਥਿਰ ਨਹੀਂ ਰਹਿਣ ਵਾਲਾ ਹੁੰਦਾ। ਪੁੰਡੀ ਕਾਮਣ ਕਾਮਣ ਯਾਰੇ, ਮਾਇਆ ਤੇ ਐਸੀ ਭੈੜੀ ਇਸਤਰੀ ਹੈ, ਐਸੇ ਟੂਣੇ ਟਾਮਣ ਕਰਦੀ ਹੈ, ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ, ਇਹ ਸਾਰੇ ਲੋਕਾਂ ਦੇ ਨਾਲ ਹੀ ਖਿਲਵਾੜ ਕਰਦੀ ਹੈ।
ਰਾਜ ਰੂਪ ਝੂਠਾ ਦਿਨ ਚਾਰ, ਨਾਮ ਮਿਲੈ ਚਾਨਣ ਅੰਧਿਆਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਨੇ, ਭਾਈ ਇਹ ਜਿਹੜਾ ਰਾਜ ਹੈ ਤੇ ਸੋਹਣਾ ਰੂਪ ਹੈ, ਇਹ ਤੇ ਝੂਠਾ ਹੀ ਹੈ, ਇਹ ਚਾਰ ਦਿਨ ਦਾ ਪ੍ਰਾਹੁਣਾ ਹੈ। ਤਨ ਜੋਬਨ ਅਰ ਫੁੱਲੜਾ ਨਠੀਅੜੇ ਦਿਨ ਚਾਰ, ਪੱਬਣ ਕੇਰੇ ਪਦਿਓ ਟਲ ਟੁਲ ਜੁੰਮਣ ਹਾਰ। ਸਾਨੂੰ ਰਾਜ ਰੂਪ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਤੇ ਸਤਿਗੁਰੂ ਕਹਿੰਦੇ ਨੇ, ਨਾਮ ਮਿਲੇ ਚਾਨਣ ਅੰਧਿਆਰ। ਹੇ ਵਾਹਿਗੁਰੂ, ਤੇਰੀ ਕਿਰਪਾ ਨਾਲ ਸਾਨੂੰ ਨਾਮ ਮਿਲੇ, ਤੇ ਨਾਮ ਹਨੇਰੇ ਵਿੱਚ ਚਾਨਣ ਕਰਨ ਵਾਲਾ ਇੱਕ ਦੀਵਾ ਹੈ। ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਮਿਲੇ ਚਾਨਣ ਅੰਧਿਆਰ। ਹੇ ਵਾਹਿਗੁਰੂ, ਸਾਨੂੰ ਤੇਰਾ ਨਾਮ ਪ੍ਰਾਪਤ ਹੋਵੇ ਜੋ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਦੀਵਾ ਹੈ।
ਚੱਕ ਛੋਡੀ ਸਹਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨ ਹੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਇਸ ਮਾਇਆ ਦੇ ਸਵਾਦ ਨੂੰ ਚੱਕ ਕੇ ਤੇ ਫਿਰ ਉਹਨੂੰ ਫਿੱਕਾ ਜਾਣ ਕੇ ਛੱਡ ਦਿੱਤਾ ਹੈ, ਤੇ ਫਿਰ ਉਹਨਾਂ ਗੁਰਮੁਖਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਸੰਸਾ ਫਿਕਰ ਨਹੀਂ ਰਹਿੰਦਾ। ਜਿਨ੍ਹਾਂ ਨੇ ਇੱਕ ਵਾਰੀ ਮਾਇਆ ਦਾ ਸਵਾਦ ਚੱਕ ਕੇ ਛੱਡ ਦਿੱਤਾ ਹੋਵੇ, ਫਿਰ ਉਹਨਾਂ ਨੂੰ ਕੋਈ ਸੰਸਾ ਨਹੀਂ ਆ ਕੇ, ਕੋਈ ਫਿਕਰ ਨਹੀਂ ਆ ਕੇ ਘੇਰ ਸਕਦਾ। ਬਾਪ ਦਿਸੈ ਵੇ ਜਾਤ ਨਾ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦਾ ਪਿਤਾ ਦਿਸਦਾ ਹੋਵੇ, ਜਿਨ੍ਹਾਂ ਦਾ ਪਿਤਾ ਸਾਹਮਣੇ ਖਲੋਤਾ ਹੋਵੇ, ਵੇ ਜਾਤ ਨਾ ਹੋਏ, ਉਹ ਕਦੇ ਵੇ ਜਾਤ ਨਨਾਵੇਂ ਨਹੀਂ ਹੁੰਦੇ। ਉਹਨਾਂ ਨੂੰ ਕੋਈ ਹਰਾਮਦਾ ਨਹੀਂ ਕਹਿੰਦਾ, ਜਿਨ੍ਹਾਂ ਦਾ ਪਿਤਾ ਸਾਹਮਣੇ ਖੜਾ ਹੋਵੇ, ਦਿਸਦਾ ਹੋਵੇ। ਇਸੇ ਤਰ੍ਹਾਂ ਵੀ ਸਾਡਾ ਪਿਤਾ ਹੈ ਪਰਮਾਤਮਾ, ਤੇ ਜਿਨ੍ਹਾਂ ਨੂੰ ਉਹ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਕੋਈ ਵੇ ਜਾਤ, ਵੀ ਉਹਨਾਂ ਨੂੰ ਕੋਈ ਨਨਾਵਾਂ ਨਹੀਂ ਆਖਦਾ, ਉਹਨਾਂ ਨੂੰ ਹਰਾਮ ਦਾ ਕੋਈ ਨਹੀਂ ਕਹਿ ਸਕਦਾ।
ਏਕੇ ਕੋ ਨਾਹੀ ਭਉ ਕੋਏ, ਕਰਤਾ ਕਰੇ ਕਰਾਵੈ ਸੋਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਏਕੇ ਕਉ, ਭਾਈ ਜਿਹੜਾ ਇੱਕ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਰੱਖਦਾ ਹੈ, ਇੱਕ ਦੀ ਟੇਕ ਰੱਖਦਾ ਹੈ, ਇੱਕ ਦਾ ਬਣ ਜਾਂਦਾ ਹੈ, ਏਕੇ ਕਉ ਨਾਹੀ ਪਉ ਕੋਈ, ਜਿਹੜਾ ਇੱਕ ਨਾਲ ਜੁੜ ਗਿਆ ਉਹਨੂੰ ਕੋਈ ਵੀ ਕਿਸੇ ਕਿਸਮ ਦਾ ਵੀ ਡਰ ਪਉ ਨਹੀਂ ਹੋ ਸਕਦਾ। ਉਹਦੀ ਅਵਸਥਾ ਤੇ ਇਹ ਬਣ ਜਾਂਦੀ ਹੈ, ਕਰਤਾ ਕਰੇ ਕਰਾਵੈ ਸੋਏ। ਉਹ ਕਰਤਾ ਪੁਰਖ ਵਾਹਿਗੁਰੂ ਸਭ ਕੁਛ ਆਪ ਕਰਦਾ ਤੇ ਆਪ ਹੀ ਜੀਵਾਂ ਦੇ ਪਾਸੋਂ ਕਰਵਾਉਂਦਾ ਹੈ।
ਸ਼ਬਦ ਮੂਏ ਮਨ ਮਨ ਤੇ ਮਾਰਿਆ, ਠਾਕਰੇ ਮਨ ਸਾਚੈ ਧਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਮੂਏ, ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਕੇ ਸ਼ਬਦ ਦੁਆਰਾ ਮਰ ਗਏ ਨੇ, ਭਾਵ ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕਰ ਲਿਆ ਹੈ, ਮਨ ਦੇ ਸੰਕਲਪ ਵਿਕਲਪ ਮਨ ਦੀਆਂ ਵਾਸ਼ਨਾਵਾਂ ਸਾਰੀਆਂ ਖੈ ਕਰ ਦਿੱਤੀਆਂ ਨੇ, ਮਨ ਮਨ ਤੇ ਮਾਰਿਆ, ਉਹਨਾਂ ਨੇ ਚੇਤਨ ਮਨ ਦੁਆਰਾ ਅਚੇਤਨ ਮਨ ਨੂੰ ਵੀ ਮਾਰ ਦਿੱਤਾ। ਚੇਤਨ ਮਨ ਉਹ ਹੈ ਜਿਸਨੇ ਗੁਰੂ ਦੀ ਸਿੱਖਿਆ ਧਾਰਨ ਕੀਤੀ ਹੈ, ਤੇ ਅਚੇਤਨ ਮਨ ਉਹ ਹੈ ਜਿਸਦੇ ਵਿੱਚ ਪਾਪ ਤੇ ਵਿਕਾਰ ਛਿਪੇ ਹੋਏ ਨੇ। ਉਹਨਾਂ ਗੁਰਮੁਖਾਂ ਨੇ ਚੇਤਨ ਮਨ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਜਿਹੜਾ ਸੁਸ਼ਿਕਸ਼ਿਤ ਹੋਇਆ ਮਨ ਹੈ, ਬਈ ਉਸ ਮਨ ਦੁਆਰਾ ਆਪਣੇ ਅਚੇਤਨ ਮਨ ਨੂੰ, ਜਿੱਥੇ ਪਾਪ ਵਿਕਾਰ ਲੁਕੇ ਹੋਏ ਨੇ, ਉਸ ਮਨ ਨੂੰ ਮਾਰ ਦਿੱਤਾ ਹੈ। ठाक रहे मन साचा धारिया। साहिब सतगुरु सच्चे पातशाह फरमाउंदे ने भी ठाक रहे मन साचा धारिया, उन्हां गुरमुखां ने सच्चे नाम नूं अपने मन विच धारण कीता है, इसलिए ठाक रहे मन। उन्हां ने अपने मन नूं रोक के आसे पासे तों मन नूं कंट्रोल करके ते ठाकेदार उस नूं ठाक रहे उस नूं रोक के उस नूं टका लिया है, अपने वश विच कर लिया है।
अवर न सूझै गुरु को वारिया, नानक नाम रते निस्तारिया।
गुरु नानक ते महाराज सच्चे पातशाह फरमाउंदे ने अवर न सूझै, सानू होर कुछ नहीं दिसदा, बस साडे लई तां सब कुछ गुरु ही है। गुर को वारे असी गुरु तो हमेशा लई बलिहार जाने हां, नानक नाम रते निस्तारिया। धन गुरु नानक दे महाराज सच्चे पातशाह फरमाउंदे ने जिहड़े गुरमुख प्यारे नाम दे रंग विच रंगे गए निस्तारिया, ओदा निस्परपंच तों सतगुरु ने पारो तारा कर दिता।
बिलावल महला पहला, गुरबचनी मन सहित ध्याने, हर कै रंग रता मन माने।
धन गुरु नानक दे महाराज सच्चे पातशाह हुण प्रभु दे प्यार दे विच इह अगला शब्द उचारण करदे हन। बिन दर्शन कैसे जीव मेरी माई, हर बिन जीरा रह न सकै खिन, सतगुर बूझ बुझाई। ए हन रहाउ दियां पंक्तियां, ए मेरी मां ए उत्तम सखी ए मां पुरखो, उस वाहिगुरु दे दर्शना तो बिना मैं किवें जी सकदी हां, नहीं जी सकदी। हर बिन जीरा रह न सकै खिन, मेरा ते उस पति परमेश्वर तो बिना मेरा जीरा मेरा मन ए मेरा हिरदा एक खिन मात्र भी रह नहीं सकदा। सतगुर बूझ बुझाई, सानू सतगुरु ने ऐसी बूझ सिखिया समझा दिती है भी उस वाहिगुरु दे प्यार दे विच ही रहना है। अठे पहर एकता लिवै मनेन हुक्मा पार, असी उस गुरु सिखिया ते अमल कर रहे हां, प्रभु दे प्यार दे विच हमेशा लई सिमरन करदे रहने हां। उस तों बिना एक खिन मात्र भी साडा मन तीरज नहीं ग्रहण सकदा, कदे ज्यों नहीं सकदा, ऐसा ओदे नाल प्यार बन गया है। हुण आरंभ तों साहिब सतगुरु सच्चे पातशाह गुरमुखां ते मनमुखां दी व्यवस्था दा निर्णा करदे हन।
गुरबचनी मन सहज ध्याने, हर कै रंग रता मन माने।
लो जिहड़ा गुरमुखां दा मन है, गुरबचनी मन सहज ध्याने, गुरु के बचना द्वारा गुरमुखां दा मन सहज दे ध्यान दे विच जुड़िया रहिंदा है। गुरु के बचना द्वारा गुरमुख दा मन भी उस आत्मक अडोल अवस्था दे ध्यान विच जुड़िया रहिंदा है। हर कै रंग रता मन माने, ते उन्हां दा मन वाहिगुरु दे प्रेम दे नाम दे भगती दे रंग विच रंगिया रहिंदा है, ते मन माने फिर उन्हां दा मन वाहिगुरु ते पती जांदा है।
मनमुख परम भुले बौराने, हर बिन क्यों रही है गुर शब्द पछाने।
साहिब सतगुरु सच्चे पातशाह फरमाउंदे ने जेहड़े मनमुख लोक ने उह तां बौराने कंवले ने पागल ने। मनमुख परम भुले बौराने, जेहड़े मनमुख लोक कंवले ने पागल ने, ਉਹ ਤਾਂ ਭਰਮ ਦੇ ਵਿੱਚ ਹੀ ਭੁੱਲੇ ਭਟਕੇ ਫਿਰਦੇ ਨੇ। ਉਹਨਾਂ ਨੂੰ ਨਾ ਤੇ ਗੁਰੂ ਦੀ ਕਦਰੋ ਕੀਮਤ ਦਾ ਪਤਾ ਹੈ, ਤੇ ਨਾ ਹੀ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਣੇ, ਦੱਸੋ ਵਾਹਿਗੁਰੂ ਤੋਂ ਬਿਨਾਂ ਕਿਵੇਂ ਅਸੀਂ ਜਿਉਂਦੇ ਰਹਿ ਸਕਦੇ ਹਾਂ। ਜਿਨ੍ਹਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਹੁੰਦਾ ਹੈ, ਉਸ ਵਾਹਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦੇ। ਗੁਰ ਸ਼ਬਦ ਪਛਾਣੇ, ਹਾਂ ਉਹ ਗੁਰੂ ਸ਼ਬਦ ਦੀ ਕਮਾਈ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦੇ ਹਨ।
ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨਾ ਸਕੈ ਖਿਨ, ਸਤਿਗੁਰ ਬੂਝ ਬੁਝਾਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੀ ਮਾਂ ਐ ਬਜ਼ੁਰਗ ਸਖੀ, ਮੈਂ ਉਸ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਜੀ ਨਹੀਂ ਸਕਦੀ। ਕਿਉਂ? ਉਸ ਵਾਹਿਗੁਰੂ ਤੋਂ ਬਿਨਾਂ ਮੇਰਾ ਮਨ ਇੱਕ ਖਿਨ ਮਾਤਰ ਵੀ ਰਹਿ ਨਹੀਂ ਸਕਦਾ, ਤੇ ਮੈਨੂੰ ਸਤਿਗੁਰੂ ਨੇ ਐਸੀ ਇਹ ਬੂਝ ਸਿੱਖਿਆ ਸਮਝਾ ਦਿੱਤੀ ਹੈ ਕਿ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰੋ।
ਮੇਰਾ ਪ੍ਰਭ ਬਿਸਰੈ ਹੋ ਮਰੋ ਦੁਖਾਲੀ, ਸਾਸ ਗਿਰਾ ਜਪੋ ਆਪਣੇ ਹਰ ਪਾਲੀ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਨੇ, ਮੇਰਾ ਪ੍ਰਭ ਬਿਸਰੈ ਐ ਸਖੀਓ ਐ ਮੇਰੀ ਮਾਂ, ਜੇ ਮੈਨੂੰ ਮੇਰਾ ਵਾਹਿਗੁਰੂ ਭੁੱਲ ਜਾਵੇ ਤੇ ਮੈਂ ਤੇ ਦੁਖੀ ਹੋ ਕੇ ਮਰਦੀ ਹਾਂ, ਇਸੇ ਲਈ ਸਾਸ ਗ੍ਰਾਸ ਜਪਾਂ ਮੈਂ ਤੇ ਆਉਂਦੇ ਜਾਂਦੇ ਸਵਾਸਾਂ ਦੇ ਨਾਲ ਅਥਵਾ ਹਰ ਸਵਾਸ ਦੇ ਨਾਲ ਵੀ ਜਦੋਂ ਮੈਂ ਆਪਣੇ ਮੂੰਹ ਦੇ ਵਿੱਚ ਗ੍ਰਾਹੀ ਪਾਉਂਦੀ ਹਾਂ, ਕੋਈ ਅੰਨ ਪਾਣੀ ਛਕਦੀ ਹਾਂ, ਉਸ ਵੇਲੇ ਵੀ ਮੈਂ ਆਪਣੇ ਮਾਲਕ ਨੂੰ ਜਪਦੀ ਹਾਂ, ਉਹਦਾ ਸਿਮਰਨ ਕਰਦੀ ਹਾਂ ਤੇ ਨਾਲ ਹੀ ਆਪਣੇ ਹਰ ਪਾਲੀ ਮੈਂ ਉਸ ਆਪਣੇ ਪਤੀ ਪਰਮੇਸ਼ਰ ਨੂੰ ਪਾਲਦੀ ਹਾਂ।
ਸਦਭੈ ਰਾਗਨ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰ ਨਾਲੀ।
ਮੈਂ ਤੇ ਸਦਭੈ ਰਾਗਨ ਹਮੇਸ਼ਾ ਲਈ ਵੈਰਾਗਵਾਨ ਹੋ ਕੇ ਤੇ ਹਰ ਨਾਮ ਨਿਹਾਲੀ ਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਹੀ ਵੇਖਦੀ ਹਾਂ, ਕਿਉਂਕਿ ਵਾਹਿਗੁਰੂ ਦਾ ਨਾਮ ਸਾਡੇ ਅੰਦਰ ਵੀ ਹੈ ਨਾ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਮੈਂ ਤੇ ਸਦਾ ਵੈਰਾਗਵਾਨ ਹੋ ਕੇ ਉਸ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਵੇਖਦੀ ਹਾਂ। ਅਬ ਜਾਣੇ ਗੁਰਮੁਖ ਹਰ ਨਾਲੀ, ਹੁਣ ਮੈਂ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਆਪਣੇ ਨਾਲ ਆਪਣੇ ਅੰਗ ਸੰਗ ਜਾਣ ਲਿਆ ਹੈ।
ਅਕਤ ਕਥਾ ਕਹੀਐ ਗੁਰ ਭਾਏ, ਪ੍ਰਭ ਅਗਮ ਗੋਚਰ ਦੇ ਦਿਖਾਏ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਅਕਥ ਕਥਾ ਕਹੀਐ ਗੁਰ ਪਾਏ, ਬਈ ਵਾਹਿਗੁਰੂ ਦੀ ਜਿਹੜੀ ਪ੍ਰੇਮ ਦੀ ਕਥਾ ਅਕਥ ਕਥਾ ਹੈ, ਕਹੀਐ ਗੁਰ ਪਾਏ, ਬਈ ਜੇ ਤੁਸੀਂ ਉਸ ਕਥਾ ਦੇ ਬਾਰੇ ਕੁਛ ਕਹਿਣਾ ਹੈ ਤੇ ਗੁਰ ਪਾਏ ਗੁਰੂ ਦੇ ਪ੍ਰੇਮ ਦਾ ਸਦਕਾ ਉਸ ਵਾਹਿਗੁਰੂ ਦੀ ਅਕਥ ਕਥਾ ਦੇ ਬਾਰੇ ਕੁਝ ਆਖਿਆ ਜਾ ਸਕਦਾ ਹੈ। ਪ੍ਰਭ ਅਗਮਾ ਅਗੋਚਰ ਦੇ ਦਿਖਾਏ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਪਰੇ ਹੈ ਤੇ ਸਾਡੇ ਇੰਦਰੀਆਂ ਦੀ ਸ਼ੋਹ ਤੋਂ ਵੀ ਪਰੇ ਹੈ, ਤੇ ਸਤਿਗੁਰੂ ਹੀ ਦੇ ਦਿਖਾਏ ਉਸ ਅਗਮਾ ਗੋਚਰ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਹੀ ਦਿਖਾਉਂਦੇ ਹਨ, ਸਤਿਗੁਰੂ ਹੀ ਦਿਖਾ ਦਿੰਦੇ ਹਨ।
ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋ ਮੈਂ ਮੇਟ ਚਲੈ ਗੁਰ ਸ਼ਬਦ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਿਨ ਗੁਰ ਕਰਨੀ, ਬਿਨਾਂ ਗੁਰੂ ਦੀ ਕਰਨੀ ਤੋਂ, ਭਾਵ ਜੋ ਗੁਰੂ ਨੇ ਸਾਨੂੰ ਗੁਰਮੁਖ ਭਗਤੀ ਬਖਸ਼ੀ ਹੈ, ਗੁਰਮੁਖਾਂ ਵਾਲੀ ਭਗਤੀ, ਬਿਨ ਗੁਰ ਕਰਨੀ, ਬਿਨਾਂ ਗੁਰੂ ਦੀ ਗੁਰਮੁਖ ਭਗਤੀ ਤੋਂ ਕਿਆ ਕਾਰ ਕਮਾਏ। ਜਿਹੜੀ ਅਸੀਂ ਹੋਰ ਕੋਈ ਕਾਰ ਕਿਰਤ ਵਿਰਤ ਕੰਮ ਕਾਰ ਕਰਦੇ ਹਾਂ ਉਹ ਕਿਸ ਲੇਖੇ ਵਿੱਚ ਹੈ, ਕਿਸੇ ਲੇਖੇ ਵਿੱਚ ਨਹੀਂ ਹੈ। ਬਿਨਾਂ ਗੁਰੂ ਦੀ ਦੱਸੀ ਗੁਰਮੁਖ ਕਰਨੀ ਤੋਂ, ਗੁਰਮੁਖ ਭਗਤੀ ਤੋਂ ਹੋਰ ਅਸੀਂ ਜਿਹੜੀ ਵੀ ਕਾਰ ਕੋਈ ਕਿਰਤ ਵਿਰਤ ਕਰਦੇ ਹਾਂ ਉਹ ਕਿਸੇ ਕੰਮ ਦੀ ਨਹੀਂ ਹੈ। ਹਉ ਮੈਂ ਮੇਟ ਚਲੈ ਗੁਰ ਸ਼ਬਦ ਸਮਾਏ, ਵੀ ਜਿਹੜੇ ਗੁਰਮੁਖ ਪਿਆਰੇ ਗੁਰੂ ਸ਼ਬਦ ਵਿੱਚ ਸਮਾਏ ਲੀਨ ਹੋ ਜਾਂਦੇ ਹਨ ਉਹ ਹਉਮੈ ਨੂੰ ਮੇਟ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਭਾਓ ਭਗਤੀ ਤੇ ਰਸਤੇ ਤੇ ਚੱਲਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਜਾਂਦੇ ਹਨ।
ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਾਬਾਸ।
ਤੇ ਜਿਹੜਾ ਮਨਮੁਖ ਆਦਮੀ ਹੈ ਉਹ ਭਾਈ ਵਾਹਿਗੁਰੂ ਤੋਂ ਵਿਛੜ ਜਾਂਦਾ, ਕਿਉਂ? ਖੋਟੀ ਰਾਸ, ਉਹਦੇ ਅੰਦਰ ਖੋਟੀ ਭਾਵਨਾ ਹੈ। ਰਾਸ ਦਾ ਅਰਥ ਹੈ ਭਾਵਨਾ, ਉਹਦੇ ਅੰਦਰ ਖੋਟੀ ਭਾਵਨਾ ਹੈ, ਉਹਦੇ ਅੰਦਰ ਮਾੜੀ ਨੀਅਤ ਹੈ, ਉਹਦੀਆਂ ਭੈੜੀਆਂ ਮੁਰਾਦਾਂ ਨੇ, ਇਸ ਲਈ ਮਨਮੁਖ ਉਸ ਵਾਹਿਗੁਰੂ ਤੋਂ ਵਿਛੜ ਜਾਂਦਾ ਹੈ। ਉਹਦੇ ਅੰਦਰ ਖੋਟੀ ਰਾਸ, ਔਗਣਾਂ ਦੀ, ਪਾਪਾਂ ਦੀ ਖੋਟੀ ਰਾਸ ਵੀ ਹੈ। ਗੁਰਮੁਖ ਨਾਮ ਮਿਲੈ ਸਾਬਾਸ, ਤੇ ਭਾਈ ਗੁਰਮੁਖ ਨਾਮ ਮਿਲੈ, ਤੇ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੂੰ ਉਹ ਨਾਮ ਦੇ ਵਿੱਚ ਜੁੜਦੇ ਨੇ, ਗੁਰਮੁਖ ਨਾਮ ਦੇ ਵਿੱਚ ਜੁੜਦੇ ਨੇ, ਮਿਲੈ ਸਾਬਾਸ, ਤੇ ਫਿਰ ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ ਹੈ। ਗੁਰਮੁਖ ਨਾਮ ਮਿਲੈ ਸਾਬਾਸ ਵੀ ਗੁਰੂ ਦੁਆਰਾ ਜਿਹੜੇ ਨਾਮ ਦੇ ਵਿੱਚ ਜੁੜਦੇ ਨੇ ਫਿਰ ਉਹਨਾਂ ਨੂੰ ਰੱਬੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲਦੀ, ਉਹਨਾਂ ਨੂੰ ਆਫਰੀਨ ਆਖਿਆ ਜਾਂਦਾ ਹੈ।
ਹਰ ਕਿਰਪਾ ਧਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਧਨ ਰਾਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਕਿਰਪਾ ਧਾਰੀ ਦਾਸਨ ਦਾਸ, ਜਿਹੜੇ ਵਾਹਿਗੁਰੂ ਦੇ ਦਾਸਾਂ ਦੇ ਦਾਸ ਬਣ ਜਾਂਦੇ ਨੇ ਤੇ ਫਿਰ ਉਹਨਾਂ ਤੇ ਵਾਹਿਗੁਰੂ ਨੇ ਕਿਰਪਾ ਧਾਰਨ ਕੀਤੀ, ਭਾਵ ਉਹਨਾਂ ਤੇ ਵਾਹਿਗੁਰੂ ਨੇ ਮਿਹਰਾਂ ਕੀਤੀਆਂ। ਜਨ ਨਾਨਕ ਹਰ ਨਾਮ ਧਨ ਰਾਸ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤੇ ਫਿਰ ਵਾਹਿਗੁਰੂ ਪਰਮੇਸ਼ਰ ਨੇ ਹਰ ਨਾਮ ਧਨ ਰਾਸ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਪੂੰਜੀ, ਵਾਹਿਗੁਰੂ ਦੇ ਨਾਮ ਧਨ ਦੀ ਪੂੰਜੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ, ਜਿਨ੍ਹਾਂ ਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਤੇ ਫਿਰ ਉਹਨਾਂ ਨੂੰ ਉਹ ਨਾਮ ਧਨ ਦੀ ਪੂੰਜੀ ਬਖਸ਼ਿਸ਼ ਕਰਕੇ ਤੇ ਉਹਨਾਂ ਨੂੰ ਨਿਹਾਲ ਕਰ ਦਿੰਦਾ ਹੈ। ਪਾਗਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ, ਫਿਰ ਉਹਨਾਂ ਮਹਾਂਪੁਰਖਾਂ ਦੀ ਲੋਕ ਤੇ ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ। ਬਿਲਾਵਲ ਰਾਗ ਦੇ ਆਰੰਭ ਦੇ ਵਿੱਚ ਚਾਰ ਸ਼ਬਦ ਸਨ ਸਤਿਗੁਰੂ ਦੇ, ਉਹਨਾਂ ਦੇ ਵਿੱਚ ਬਹੁਤ ਸੁੰਦਰ ਗਹਿਰ ਗੰਭੀਰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹਰ ਕਿਰਪਾ ਧਾਰੀ ਦਾਸਨ ਦਾਸ, ਜਨ ਨਾਨਕ ਹਰ ਨਾਮ ਧਨ ਰਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।